ਦੀਪਕ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ।
ਸਤਿ ਸ਼੍ਰੀ ਅਕਾਲ ਜਸਪ੍ਰੀਤ ਸਿੱਧੂ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਇੱਥੇ ਸਾਡੇ BC ਦੇ ਵਿੱਚ ਵੀ ਇੱਕ ਕਿਸਮ ਦਾ ਹੀਟ ਇਵੈਂਟ, ਉਹਦੇ ਰਿਲੇਟਡ ਵਾਰਨਿੰਗਸ ਵਗੈਰਾ ਜਾਰੀ ਕੀਤੀਆਂ ਗਈਆਂ ਨੇ। ਸਾਡੇ ਗਰਮੀ ਬਹੁਤ ਪੈ ਰਹੀ ਹੈ ਜੀ, ਪਰ ਪੰਜਾਬ ਦੇ ਵਿੱਚ ਤਾਂ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ, 47 ਡਿਗਰੀ ਸੈਲਸੀਅਸ ਤੱਕ ਟੈਂਪਰੇਚਰ ਚਲਿਆ ਗਿਆ।
ਬਿਲਕੁਲ ਜੀ, ਤੁਸੀਂ ਕਹਿ ਸਕਦੇ ਹੋ ਕਿ ਇਸ ਮੌਕੇ ਪੰਜਾਬ ਇੱਕ ਤੰਦੂਰ ਬਣਿਆ ਹੈ, ਹੈ ਨਾ। ਇੱਕ ਤਪਦਾ ਸੂਰਜ ਹੀ ਜਿਵੇਂ ਪੰਜਾਬ ਦੀ ਧਰਤੀ 'ਤੇ ਉਤਰਿਆ ਹੋਵੇ, ਸਮੁੱਚਾ ਉੱਤਰੀ ਭਾਰਤ ਜਿਵੇਂ ਇਸ ਮੌਕੇ ਤਪ ਰਿਹਾ ਹੈ। ਰਾਜਸਥਾਨ ਦਾ ਗੰਗਾਨਗਰ ਵਾਲਾ ਖੇਤਰ, ਹਰਿਆਣੇ ਦਾ ਹਿਸਾਰ, ਸਿਰਸਾ ਵਾਲਾ ਖੇਤਰ ਅਤੇ ਪੰਜਾਬ ਦਾ ਬਠਿੰਡਾ ਭਾਰਤ ਦਾ ਸਭ ਤੋਂ ਗਰਮ ਸ਼ਹਿਰ ਬਣ ਕੇ ਉੱਭਰਿਆ ਜੀ।
ਅੱਛਾ,
ਅੱਜ ਦੀ ਤਰੀਕ 'ਚ 48 ਡਿਗਰੀ ਤੱਕ ਤਾਪਮਾਨ ਅੱਪੜਿਆ, 47.6 ਡਿਗਰੀ ਤੋਂ ਪਾਰ ਬਠਿੰਡੇ ਦਾ ਤਾਪਮਾਨ ਰਿਕਾਰਡ ਕੀਤਾ ਗਿਆ। ਅਤੇ ਇਸ ਗਰਮੀ ਤੋਂ ਅਜੇ ਰਾਹਤ ਮਿਲਣ ਦੀ ਆਸ ਨਹੀਂ। ਪੂਰੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਦੇ ਤਾਪਮਾਨ ਦੀ ਜੇ ਔਸਤ ਕੱਢੋ ਤਾਂ 45 ਡਿਗਰੀ ਤੱਕ ਜਾ ਭੜਦੀ ਹੈ, ਅਤੇ ਜਦੋਂ ਕਿ ਕਈ ਥਾਵਾਂ ਦੇ ਉੱਤੇ 46 ਤੋਂ ਪਾਰ ਹੈ, ਅਤੇ ਆਪਾਂ ਬਠਿੰਡੇ ਦੀ ਜਿਵੇਂ ਗੱਲ ਕਰਦੇ ਹਾਂ 47 ਤੋਂ ਪਾਰ। ਮੌਸਮ ਵਿਭਾਗ ਕਹਿੰਦਾ ਹੈ ਕਿ 13-14 ਜੂਨ ਤੱਕ ਇਹ ਮੌਸਮ ਅਜਿਹਾ ਬਣਿਆ ਰਹੇਗਾ। ਉਹ ਤੋਂ ਬਾਅਦ ਥੋੜ੍ਹੀ ਹਨੇਰੀ, ਝੱਖੜ, ਤੂਫਾਨ, ਕੋਈ ਕਣਮਣਕਾਣੀ, ਕੋਈ 4 ਬੂੰਦਾਂ ਡਿੱਗਣਗੀਆਂ, ਫਿਰ ਥੋੜ੍ਹੀ ਜਿਹੀ ਰਾਤ ਹੋ ਸਕਦੀ ਹੈ, ਨਹੀਂ ਲੂ ਭਰਿਆ ਰਹਿਣਾ। ਉਹ ਕਹਿੰਦੇ ਕਿ ਇਸ ਵਾਰ ਜਿਹੜਾ ਮਾਨਸੂਨ ਹੈ ਉਹ ਮੁੰਬਈ 'ਚ ਫਸ ਗਿਆ।
ਅੱਛਾ,
ਮਤਲਬ ਮੁੰਬਈ ਦੇ ਜਾਲ 'ਚ ਤਾਂ ਚੰਗੇ ਚੰਗੇ ਫਸ ਜਾਂਦੇ, ਬੇਚਾਰਾ ਮਾਨਸੂਨ ਕੀ ਕਰੂਗਾ ਉੱਥੇ। ਸੋ ਇਸ ਲਈ ਉਹ ਵੀ ਉੱਥੇ ਮੇਲਾ ਤਾਂ ਘਿਰ ਗਿਆ। ਚਲੋ, ਉਹ ਕਹਿੰਦੇ ਕਿ ਉਹਦੇ ਕਾਰਨ ਇਹ ਲੂ ਦਾ ਜਿਹੜਾ ਪ੍ਰਕੋਪ ਹੈ ਉਹ ਕਾਫੀ ਮਾਰੂ ਹੈ, ਅਤੇ ਉਹਦਾ ਸਮੁੱਚੇ ਉੱਤਰੀ ਭਾਰਤ 'ਚ, ਖਾਸ ਕਰ ਦਿੱਲੀ ਤੋਂ ਲੈ ਕੇ ਪੰਜਾਬ, ਹਰਿਆਣਾ ਅਤੇ ਇੱਥੇ ਤੱਕ ਮਾਰੂ ਹੈ। ਅਤੇ ਮੈਂ ਦੇਖ ਰਿਹਾ ਸੀਗਾ ਜੀ ਕਿ ਇਹਦਾ ਅਸਰ ਸਿੱਧਾ ਪੰਜਾਬ 'ਤੇ ਜੇ ਦੇਖਣ ਨੂੰ ਮਿਲ ਰਿਹਾ ਤਾਂ ਬਿਜਲੀ ਦੀ ਮੰਗ 'ਤੇ ਮਿਲ ਰਿਹਾ। ਮਤਲਬ ਇੱਕ ਤਰ੍ਹਾਂ ਨਾਲ ਅੱਜ ਕੱਲ੍ਹ ਦੇ ਵਿੱਚ 2 ਦਿਨ ਤੋਂ ਕੱਟ ਦੇ ਅਸਰ ਥੋੜ੍ਹੇ ਥੋੜ੍ਹੇ ਦਿਖਣ ਲੱਗੇ ਨੇ, ਚਾਹੇ ਉਹ ਹੀ ਕਿਹਾ ਜਾਂਦਾ ਕਿ ਖਰਾਬੀ ਕਰਨਾ ਜੀ, ਆਹ ਕੁਛ ਕਰਨਾ। ਪਰ ਜੇ 2-3 ਦਿਨ ਹੋਰ ਤਾਪਮਾਨ ਜਾ ਰਿਹਾ ਤਾਂ ਰਸਮੀ ਤੌਰ 'ਤੇ ਐਲਾਨੀ ਕੱਟ ਲੱਗਣੇ ਸ਼ੁਰੂ ਹੋ ਜਾਣੇ, ਕਿਉਂਕਿ ਅੱਜ ਦੀ ਤਰੀਕ 'ਚ 16,000 ਮੈਗਾਵਾਟ ਤੋਂ ਵੱਧ ਦੀ ਡਿਮਾਂਡ ਪੰਜਾਬ 'ਚ ਬਿਜਲੀ ਦੀ ਪਹੁੰਚ ਗਈ ਹੈ, ਜਦੋਂ ਕਿ ਪਾਵਰਕੌਮ ਦਾ ਮੰਨਣਾ ਹੈ ਕਿ ਅਸੀਂ 16,900 ਮੈਗਾਵਾਟ ਤੱਕ ਦੀ ਡਿਮਾਂਡ ਨੂੰ ਪੂਰਾ ਕਰ ਸਕਦੇ ਹਾਂ। ਉਹ ਤੋਂ ਬਾਅਦ ਕੱਟ ਲਾਉਣੇ ਪੈਣਗੇ, ਅਤੇ 16,249 ਮੈਗਾਵਾਟ ਦੀ ਡਿਮਾਂਡ ਅੱਜ ਦੀ ਤਰੀਕ 'ਚ ਹੈਗੀ ਹੈ ਜੀ। ਜਦੋਂ ਮੈਂ ਪਿਛਲੇ ਵਰ੍ਹਿਆਂ ਦੇ ਮੁਕਾਬਲੇ ਦੇਖਦਾ ਤਾਂ ਤੁਸੀਂ ਅੰਦਾਜ਼ਾ ਲਾਓ ਕਿ ਡਿਮਾਂਡ ਇੱਕਦਮ ਕਿੰਨੀ ਵੱਧ ਰਹੀ ਹੈ। 2023 ਦੇ ਵਿੱਚ 10 ਜੂਨ ਨੂੰ ਬਿਜਲੀ ਦੀ ਡਿਮਾਂਡ 9790 ਸੀ, ਮਤਲਬ 10,000 ਮੈਗਾਵਾਟ ਵੀ ਨਹੀਂ ਸੀ। 2024 ਦੇ ਵਿੱਚ 9790 ਵੱਧ ਕੇ 11,509 ਹੋਈ। ਸੋ ਇਸ ਤਰ੍ਹਾਂ ਮਤਲਬ ਕਿ 11,000 ਤੋਂ ਇਸ ਵਾਰ 2024 ਦੇ ਮੁਕਾਬਲੇ ਇਸ ਵਾਰ ਸਿੱਧੀ 16,000 ਤੋਂ ਪਾਰ ਚਲੀ ਗਈ। ਸੋ ਕਰੀਬ ਕਰੀਬ 5,000 ਮੈਗਾਵਾਟ ਦੇ ਨੇੜੇ ਤੇੜੇ ਡਿਮਾਂਡ ਦਾ ਵਧਣਾ, ਇਹ ਆਪਣੇ ਆਪ ਦਰਜ ਕਰਦਾ ਹੈ ਕਿ ਕਿੰਨੀ ਜ਼ਿਆਦਾ ਮੰਗ ਹੈ ਅਤੇ ਉਸਦੀ ਪੂਰਤੀ ਦੇ ਲਈ ਹੁਣ ਜੱਦੋ ਜਹਿਦ ਹੈ। ਪਰ ਸਵਾਲ ਇਹ ਹੈ ਜੀ ਕਿ ਅਸੀਂ ਜਦੋਂ ਵੀ ਇਸ ਗਰਮੀ ਦੀ ਮਾਰ ਪੈਂਦੀ ਹੈ, ਜਿਵੇਂ ਆਪਾਂ ਤਾਪਮਾਨ ਦੀ ਗੱਲ ਕਰ ਰਹੇ ਹਾਂ, ਪੰਜਾਬ ਦੇ ਵਿੱਚ ਕਹਿੰਦੇ ਕਿ 13 ਸਾਲਾਂ ਬਾਅਦ 47 ਡਿਗਰੀ ਦੇ ਪਾਰ ਗਿਆ।
ਅੱਛਾ,
ਇਹ ਕਹਿੰਦੇ 2012 'ਚ ਅੰਮ੍ਰਿਤਸਰ 47.6 ਨੂੰ ਗਿਆ ਸੀ, ਅਤੇ ਉਸੇ ਤਰ੍ਹਾਂ ਹੁਣ 13 ਸਾਲਾਂ ਬਾਅਦ ਹੈ ਬਠਿੰਡਾ ਅੱਜ 47 ਤੋਂ ਪਾਰ 48 ਡਿਗਰੀ 'ਤੇ ਜਾ ਪੜਿਆ। ਸੋ ਕਹਿੰਦੇ ਕਿ ਇਹ 13 ਸਾਲਾਂ ਬਾਅਦ ਜਿਹਾ ਵਾਪਰਿਆ। ਪਰ ਜਦੋਂ ਵੀ ਬਿਜਲੀ ਦੀ ਮਾਰ ਪੈਂਦੀ ਆ, ਅਸੀਂ ਉਸਨੂੰ ਮਤਲਬ ਜਦੋਂ ਗਰਮੀ ਦੀ ਮਾਰ ਪੈਂਦੀ ਆ ਤਾਂ ਅਸੀਂ ਉਸਨੂੰ ਬਿਜਲੀ ਨਾਲ ਜੋੜ ਕੇ ਹੀ ਦੇਖਦੇ ਹਾਂ ਕਿ ਇਹ ਬਿਜਲੀ ਦੀ ਮੰਗ ਕਿੰਨੀ ਵੱਧ ਗਈ ਜੀ, ਉਹਦੇ ਨਾਲ ਅਸੀਂ ਹਿਸਾਬ ਕਿਤਾਬ ਕਰਕੇ ਦੇਖਦੇ ਹਾਂ। ਪਰ ਅਸੀਂ ਹਕੀਕਤ ਦੇ ਵਿੱਚ ਕੋਈ ਵੀ ਸਰਕਾਰ, ਕੋਈ ਵੀ ਧਿਰ, ਕੋਈ ਵੀ ਸੰਸਥਾ ਇਸ ਵਿੱਚ ਗੰਭੀਰਤਾ ਨਾਲ ਮੰਥਨ ਹੀ ਨਹੀਂ ਕਰ ਰਿਹਾ ਕਿ ਦੁਨੀਆ ਭਰ 'ਚ ਜਿਹੜਾ ਚੇਂਜ ਹੋ ਰਿਹਾ ਕਲਾਈਮੇਟ, ਮਤਲਬ ਉਹਦਾ ਅਸਰ ਜਾਂ ਅਸੀਂ ਮਨੁੱਖੀ ਵਰਤਾਰੇ ਦੇ ਤੌਰ 'ਤੇ ਸਾਡੀ ਭੂਮਿਕਾ ਕਿਹੀ ਜੀ ਹੈ, ਅਸੀਂ ਜੋ ਇਹ ਕਾਰਾਂ, ਗੱਡੀਆਂ, AC ਇਹਨਾਂ ਚੀਜ਼ਾਂ ਦੀ ਜਿੰਨੀ ਗਿਣਤੀ ਵਧਾ ਰਹੇ ਹਾਂ, ਉਹ 'ਚੋਂ ਅਸੀਂ ਕੀ ਕੁਛ ਭੋਗ ਰਹੇ ਹਾਂ, ਦਰੱਖਤ ਅਸੀਂ ਜਿਵੇਂ ਖਤਮ ਕਰ ਰਹੇ ਹਾਂ। ਸੋ ਮੈਨੂੰ ਲੱਗਦਾ ਅੱਜ ਨਹੀਂ ਤਾਂ ਕੱਲ੍ਹ ਨੂੰ ਮਨੁੱਖ ਨੂੰ ਮੁੜਨਾ ਪੈਣਾ, ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੇ ਸਾਨੂੰ ਮਾਫ਼ ਨਹੀਂ ਕਰਨਾ। ਸੋ ਬਹੁਤ ਬੁਰੀ ਤਰ੍ਹਾਂ ਪ੍ਰਕੋਪ ਹੈ ਜੀ ਗਰਮੀ ਦਾ ਇਸ ਵਾਰ।
ਬਹੁਤ ਵਧੀਆ ਤੁਸੀਂ ਗੱਲ ਕਹੀ ਹੈ ਜੀ, ਔਰ ਬਿਲਕੁਲ ਵਾਜਬ ਹੈ ਤੁਹਾਡੀ ਚਿੰਤਾ। ਦੀਪਕ ਜੀ, ਐਕਸਟ੍ਰੀਮ ਵੈਦਰ ਇਵੈਂਟਸ ਇਹਨਾਂ ਨੂੰ ਕਿਹਾ ਜਾਂਦਾ ਹੈ, ਜੇ ਗਰਮੀ ਪੈ ਰਹੀ ਹੈ ਤਾਂ ਐਕਸਟ੍ਰੀਮ ਗਰਮੀ ਪੈ ਰਹੀ ਹੈ, ਜੇ ਠੰਡ ਪੈ ਰਹੀ ਹੈ ਤਾਂ ਬਹੁਤ ਜ਼ਿਆਦਾ ਠੰਡ ਪੈ ਰਹੀ ਹੈ, ਜੇ ਮੀਂਹ ਪੈ ਰਿਹਾ ਤਾਂ ਹੜ੍ਹ ਆ ਗਏ। ਐਕਸਟ੍ਰੀਮ ਵੈਦਰ ਇਵੈਂਟਸ ਪਿਛਲੇ ਕੁਝ ਸਾਲਾਂ ਦੇ ਦੌਰਾਨ ਵੱਧ ਗਏ, ਔਰ ਇਹਦਾ ਇੱਕ ਅਸਰ ਇਹ ਪਿਆ, ਦੀਪਕ ਜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੂੰਗੀ। ਪਿਛਲੇ ਸਾਲ ਸਾਡੇ BC ਦੇ ਵਿੱਚ ਜੰਗਲੀ ਅੱਗਾਂ ਬਹੁਤ ਲੱਗ ਜਾਂਦੀਆਂ ਜੀ ਗਰਮੀਆਂ ਦੇ ਵਿੱਚ, ਸਾਡੇ ਇੱਥੇ ਇੰਟੀਰੀਅਰ ਦੇ ਵਿੱਚ ਜੰਗਲੀ ਅੱਗਾਂ ਲੱਗੀਆਂ, ਦਰਖਤ ਜਿਹੜੇ ਸੀਗੇ 100-100 ਸਾਲ ਪੁਰਾਣੇ ਦਰਖਤ, ਉਹ ਸੜ ਕੇ ਸਵਾਹ ਹੋ ਗਏ। ਉਹ ਕਹਿੰਦੇ ਜਿਹੜਾ ਆਪਾਂ ਵੈਦਰ 'ਤੇ ਅਸਰ, ਕਲਾਈਮੇਟ 'ਤੇ ਅਸਰ ਪੈ ਰਿਹਾ, ਉਹ ਤਾਂ ਪੈ ਹੀ ਰਿਹਾ, ਜਿਹੜੀਆਂ ਆਉਣ ਵਾਲੀਆਂ ਜਨਰੇਸ਼ਨਸ ਨੇ ਉਹਨਾਂ ਨੇ ਇਹ ਲੈਂਡਸਕੇਪ ਹੀ ਨਹੀਂ ਦੇਖਣਾ ਜਿਹੜਾ ਅਸੀਂ ਦੇਖਿਆ। ਸੋ ਜਿਹੜੇ ਅਸੀਂ ਦਰਖਤ ਉੱਥੇ ਖੜ੍ਹੇ ਦੇਖੇ ਸੀ, ਜਿਸ ਕਿਸਮ ਦਾ ਲੈਂਡਸਕੇਪ ਅਸੀਂ ਦੇਖਿਆ ਸੀ, ਆਉਣ ਵਾਲੀਆਂ ਪੀੜ੍ਹੀਆਂ ਨੇ ਉਹ ਲੈਂਡਸਕੇਪ ਹੀ ਨਹੀਂ ਦੇਖਣਾ, ਉਹ ਸ਼ਕਲੋ ਸੂਰਤ ਜਿਹੜੀ ਆ ਧਰਤੀ ਦੀ ਉਹ ਬਦਲ ਜਾਣੀ ਹੈ।
ਜਸਪ੍ਰੀਤ ਸਿੱਧੂ ਜੀ, ਮੈਂ ਪਰਸੋਂ ਨਾ ਇੱਕ ਸਟੱਡੀ ਪੜ੍ਹ ਰਿਹਾ ਸੀਗਾ,
ਹਾਂਜੀ,
ਉਹ ਦੱਸ ਰਹੇ ਸੀਗੇ ਕਿ ਜਿਹੜੇ ਚੰਗੇ ਭਲੇ ਖੜ੍ਹੇ ਦਰਖਤ ਨੇ, ਜਿਹੜੇ ਦੇਖਣ ਨੂੰ ਉਹਨਾਂ ਨੂੰ ਕੋਈ ਰੋਗ ਨਹੀਂ, ਕੋਈ ਬਜ਼ੁਰਗ ਨਹੀਂ ਹੋਏ ਨੇ, ਕੋਈ ਉਹਨਾਂ ਦੀ ਹਾਲਤ ਮਾੜੀ ਨਹੀਂ ਹੋਈ, ਉਹ ਮਾੜੀ ਜਿਹੀ ਹਨੇਰੀ 'ਤੇ ਹੁਣ ਡਿੱਗ ਜਾਂਦੇ ਨੇ, ਥੋੜ੍ਹੀ ਬਹੁਤ ਹਵਾ ਦੇ ਨਾਲ ਡਿੱਗ ਜਾਂਦੇ ਨੇ। ਕਾਰਨ, ਉਹਦੀਆਂ ਜੜ੍ਹਾਂ ਕਮਜ਼ੋਰ ਹੋ ਰਹੀਆਂ, ਅਤੇ ਜੜ੍ਹਾਂ ਕਮਜ਼ੋਰ ਹੋਣ ਦਾ ਕਾਰਨ ਅਸੀਂ ਕੰਕਰੀਟ ਦਾ ਫਰਸ਼ ਤਿਆਰ ਕਰਤਾ, ਅਸੀਂ ਪੱਕੀਆਂ ਸੜਕਾਂ, ਪੱਕੇ ਪੱਥਰ, ਉਸ ਨੂੰ ਥੱਲਿਓਂ ਵੀ ਕਿਤੋਂ ਉਹ ਸਾਹ ਲੈਣ ਨੂੰ ਥਾਂ ਨਹੀਂ ਛੱਡ ਰਹੇ, ਅਤੇ ਉਸਨੂੰ ਪਾਣੀ ਖਿੱਚਣ ਦੀ ਸ਼ਕਤੀ ਲਈ ਵੀ ਥਾਂ ਨਹੀਂ ਛੱਡ ਰਹੇ। ਇਹ ਉਹਦਾ ਵੀ ਨਤੀਜਾ। ਪਿਛਲੇ ਦਿਨਾਂ 'ਚ ਨਾ ਕੁਝ ਮੂਵਮੈਂਟ ਚੱਲੀ ਜੀ, ਆਲੇ ਦੁਆਲੇ ਤੋਂ 4 ਪੱਥਰ ਪੱਟ ਦਿਉ ਜੀ, ਉਹਦੇ ਉਹਦੇ ਆਲੇ ਦੁਆਲੇ ਦਾ ਘੇਰਾ ਖੋਲ੍ਹ ਦਿਉ ਜੀ, ਓਨਾ ਮਸਲਾ ਨਹੀਂ ਗਾ, ਮਸਲਾ ਤਾਂ ਓਵਰਆਲ ਧਰਤੀ ਦਾ। ਸੋ ਇਸ ਲਈ ਅਸੀਂ ਕੋਈ ਪਾਸਾ ਛੱਡਣਾ ਹੀ ਨਹੀਂ ਚਾਹੁੰਦੇ। ਇੱਥੇ ਤੁਸੀਂ ਜੰਗਲਾਂ ਦੀ ਅੱਗ ਦੀ ਗੱਲ ਕਰਦੇ ਹੋ, ਇੱਥੇ ਵੀ ਸਾਡੇ ਪਹਾੜਾਂ 'ਚ ਜੰਗਲਾਂ ਨੂੰ ਅੱਗ ਲੱਗਦੀ ਹੈ, ਪਰ ਉਹ ਲੱਗਦੀ ਘੱਟ ਹੈ, ਲਾਈ ਵੱਧ ਜਾਂਦੀ ਹੈ, ਕਿਉਂਕਿ ਉਹਦੀ ਆੜ ਦੇ ਵਿੱਚ ਇੱਥੇ ਦਰਖਤ ਵੇਚ ਕੇ ਕਿ ਖੈਰ ਵੇਚਣੀ ਹੈ ਜੀ, ਵੇਚ ਲਓ, ਹੈ ਨਾ, ਚੰਗੇ ਚੰਗੇ ਦਰਖਤ ਵੇਚਣੇ, ਵੇਚ ਲਓ, ਬਾਅਦ 'ਚੋਂ ਕਹਿ ਦਿਉ ਜੀ ਅੱਗ ਲੱਗ ਗਈ, ਤਬਾਹ ਹੋ ਗਈ। ਸੋ ਅਸੀਂ ਆਪ ਹੀ ਆਪਣਾ, ਇੱਥੇ ਤਾਂ ਖੜ੍ਹੇ ਦਰਖਤ ਵੇਚ ਦਿੱਤੇ ਜਾਂਦੇ ਆ, ਮਤਲਬ ਮੰਤਰੀ ਸਾਹਿਬ ਤੱਕ ਫਸ ਜਾਂਦੇ ਆ ਸਾਡੇ ਤਾਂ, ਇੱਥੇ 500-500 ਰੁਪਈਆ ਬੂਟਾ ਇੱਕ ਕਟਾਈ ਦਾ, ਇੱਕ ਲਵਾਈ ਦਾ, ਕਾਗਜ਼ਾਂ 'ਚ ਲੱਗ ਜਾਂਦੇ ਆ ਫਿਰ। ਸੋ ਇਸ ਲਈ ਬਹੁਤ ਬੜਾ ਸਾਡੇ ਮੂਹਰੇ ਚੁਣੌਤੀ ਖੜ੍ਹੀ ਹੈ ਜੀ, ਔਰ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਮਾਫ਼ ਕਰਨਗੀਆਂ।
ਮੈਂ ਨਾ ਹਮੇਸ਼ਾ ਜ਼ਿਕਰ ਕਰਦੀ ਹੁੰਦੀ ਹਾਂ ਜਦੋਂ ਕਲਾਈਮੇਟ ਚੇਂਜ ਦਾ ਮੁੱਦਾ ਡਿਸਕਸ ਕਰਦੀ ਹਾਂ ਔਨ ਏਅਰ, ਮੈਂ ਹਮੇਸ਼ਾ ਕਹਿ ਰਹੀ ਹੁੰਦੀ ਹਾਂ ਵੀ ਆਰ ਬਿਹੇਵਿੰਗ ਐਜ਼ ਇਫ ਵੀ ਹੈਵ ਅਨਦਰ ਅਰਥ ਟੂ ਗੋ ਟੂ। ਆਪਣੇ ਕੋਲ ਦੂਜੀ ਧਰਤੀ ਹੈ ਨਹੀਂ, ਇੱਕੋ ਹੀ ਧਰਤੀ ਹੈ ਜਿੱਥੇ ਆਪਾਂ। ਦੀਪਕ ਜੀ, ਜਿਹੜੀ ਇਹ ਮਾਨ ਸਰਕਾਰ ਦੀਆਂ ਕੋਠੀਆਂ ਦੇ ਕਨੈਕਸ਼ਨ ਕੱਟਣ ਪਹੁੰਚ ਗਏ ਬਿਜਲੀ ਡਿਪਾਰਟਮੈਂਟ ਵਾਲੇ, ਕੀ ਉਹਦਾ ਕਾਰਨ ਵੀ ਇਹੀ ਸੀ ਕਿ ਗਰਮੀ ਦੇ ਵਿੱਚ ਬਿਜਲੀ ਬਹੁਤ ਇਸਤੇਮਾਲ ਕੀਤੀ ਜਾ ਰਹੀ ਸੀ ਉਹਨਾਂ ਵੱਲੋਂ?
ਨਹੀਂ 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 ਜੀ, ਪੰਜਾਬ 'ਚ ਤਾਂ ਬਿਜਲੀ ਮਾਫ਼ ਹੈ, ਪੰਜਾਬ 'ਚ ਤਾਂ ਬਿਜਲੀ ਦਾ ਕੋਈ ਮਸਲਾ ਨਹੀਂ, ਤੇ ਨਾਲੇ ਪੰਜਾਬ ਦੀ ਆਪਣੀ ਸਰਕਾਰ ਉੱਥੇ ਕੌਣ ਇਹਨਾਂ ਦੇ ਕਨੈਕਸ਼ਨ ਕੱਟ ਦੂਗਾ।
ਅੱਛਾ,
ਇਹ ਮਸਲਾ ਹੈਗਾ ਜੀ ਚੰਡੀਗੜ੍ਹ ਦੇ ਵਿੱਚ ਇਹਨਾਂ ਦੀਆਂ ਸਰਕਾਰੀ ਕੋਠੀਆਂ ਦਾ।
ਅੱਛਾ,
ਤੇ ਇਹ ਕੋਠੀਆਂ PWD ਡਿਪਾਰਟਮੈਂਟ ਦੇ ਨਾਂ ਤੇ ਬੋਲਦੀਆਂ ਹੁੰਦੀਆਂ ਨੇ, ਉਹ ਮੰਤਰੀਆਂ ਨੂੰ ਅਲਾਟ ਹੁੰਦੀਆਂ ਨੇ, ਇਹਨਾਂ ਦੀ ਸਰਕਾਰ ਦੇ ਸਮੇਂ ਤਾਂ ਜੱਗੋ ਤੇਰਵੀਂ ਹੋ ਰਹੀ ਹੈ, MLA ਦੇ ਨਾਂ 'ਤੇ ਕੋਠੀਆਂ ਅਲਾਟ ਕਰਤੀਆਂ ਕੁਛ, ਅਤੇ ਉਹਨਾਂ 'ਚ ਰਹਿ ਰਹੇ ਨੇ ਦਿੱਲੀ ਵਾਲੇ ਧਾੜਵੀ, ਕਿਸੇ 'ਚ ਸਤਿੰਦਰ ਜੈਨ ਬੈਠਾ, ਕਿਸੇ 'ਚ ਨਵਲ ਅਗਰਵਾਲ ਬੈਠਾ, ਕੋਈ ਰਾਘਵ ਚੱਡਾ ਦਾ ਬੰਦਾ ਸੀ ਹੁਣ ਉਹ ਚਲਾ ਗਿਆ, ਮਨੀਸ਼ ਸੋਧੀਆ ਦਾ ਬੰਦਾ ਆ ਗਿਆ, ਹੈ ਨਾ, ਕਿਸੇ 'ਚ ਹਰਿਆਣੇ ਵਾਲੇ ਆਪਣੀਆਂ ਮੀਟਿੰਗਾਂ ਕਰੀ ਜਾਂਦੇ ਨੇ, ਕੋਈ ਇਹਨਾਂ ਨੇ ਦਫ਼ਤਰ ਬਣਾਇਆ। ਸੋ ਸੈਕਟਰ 39 ਹੈ ਜੀ ਚੰਡੀਗੜ੍ਹ ਦੇ ਵਿੱਚ,
ਠੀਕ ਹੈ,
ਜਿੱਥੇ ਇਹਨਾਂ ਸਰਕਾਰੀ ਅਫਸਰਾਂ ਦੀਆਂ, ਮੰਤਰੀਆਂ ਦੀਆਂ, ਇਹਨਾਂ ਦੀਆਂ ਕੋਠੀਆਂ ਨੇ, ਉਹਨਾਂ ਦੇ PHEs ਨੂੰ ਅਲਾਟ ਹੋ ਗਈ, ਕਿਸੇ ਨੂੰ ਕੋਈ ਹੋ ਗਈ। ਅੱਜ ਕੱਲ੍ਹ ਉਹਨਾਂ ਕੋਠੀਆਂ 'ਚ ਜ਼ਿਆਦਾਤਰ ਦਿੱਲੀ ਵਾਲੇ ਕਹਿੰਦੇ ਨੇ, ਅਤੇ ਜਦੋਂ ਬਾਲੀ ਵਰਸ ਨਹੀਂ ਕੋਈ, ਫਿਰ ਬਿਜਲੀ ਅੰਨੀ ਵਰਤਦੇ ਨੇ ਜੀ, ਮਤਲਬ ਕਹਿਣ ਨੂੰ ਤਾਂ ਪੰਜਾਬ ਵਾਲੇ ਇਹ ਫੀਲ ਕਰਦੇ ਕਿ ਸਾਨੂੰ ਕਿਹੜਾ ਬਿੱਲ ਆਉਂਦਾ, ਸਾਡੇ ਤਾਂ 300 ਯੂਨਿਟ ਮਾਫ਼ ਹੈ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਚੰਡੀਗੜ੍ਹ 'ਚ ਜਿਹੜੇ ਬਿੱਲ ਆਉਂਦੇ ਨੇ ਉਹ ਸਾਡੀ ਟੈਕਸ 'ਚੋਂ ਭਰੇ ਜਾਂਦੇ। ਸੋ ਇਹਨਾਂ ਕੋਠੀਆਂ ਦੇ ਜੀ 1.5-1.5 ਲੱਖ ਦਾ ਬਿੱਲ ਪੈਂਡਿੰਗ ਖੜ੍ਹਾ।
ਅੱਛਾ,
ਭਰਦੇ ਹੀ ਨਹੀਂ ਗਏ, ਅਤੇ ਨਤੀਜਾ ਫਿਰ ਅੱਜ ਚੰਡੀਗੜ੍ਹ ਦਾ ਬਿਜਲੀ ਡਿਪਾਰਟਮੈਂਟ ਇਹਨਾਂ ਦੇ ਕਨੈਕਸ਼ਨ ਕੱਟਣ ਚਲਾ ਗਿਆ, ਅਤੇ ਫਿਰ ਕਿਸੇ ਨੇ ਗੇਟ ਨਹੀਂ ਖੋਲ੍ਹਿਆ, ਕੋਈ ਮਿੰਨਤ ਕਰਨ ਆਪਣਾ ਹੈ ਨਾ ਗੋਰਖਾ ਭੇਜਤਾ, ਹੈ ਨਾ, ਕੋਈ ਆਪਣੇ ਬਾਬੂ ਨੂੰ ਫੋਨ ਮਿਲਾ ਰਿਹਾ, ਕੋਈ ਸਾਹਿਬ ਨੂੰ ਪੁੱਛ ਰਿਹਾ, ਕੋਈ ਮਿੰਨਤ ਕਰ ਰਿਹਾ ਕਿ ਭਰਾ ਦਾਂਗੇ ਜੀ। ਕੋਠੀ ਨੰਬਰ 922 Sector 39 ਦੀ ਬਿੱਲ ਹੈਗਾ ਜੀ 1,60,500 ਤੋਂ ਵੱਧ ਪੈਂਡਿੰਗ। ਕੋਠੀ ਨੰਬਰ Sector 39 ਦੀ 923 ਬਿੱਲ ਪੈਂਡਿੰਗ ਖੜ੍ਹਾ ਜੀ 1,17,733 ਰੁਪਈਏ। ਕੋਠੀ ਨੰਬਰ 926 ਬਿੱਲ ਖੜ੍ਹਾ ਜੀ 1,60,926। ਕੋਠੀ ਨੰਬਰ 964 1,14,000 ਦਾ ਬਿੱਲ ਪੈਂਡਿੰਗ ਖੜ੍ਹਾ ਜੀ। ਹੁਣ 1 ਲੱਖ ਦਾ, 1,60,000 ਦਾ, 1,17,000 ਦਾ, 1,60,000 ਦਾ, ਇਹ 4 ਬਿੱਲ ਇੱਕ ਉਦਾਹਰਣ ਨੇ ਕਿ ਬਾਕੀ ਕੋਠੀਆਂ ਦਾ ਹੱਲ ਕੀ ਹੋਊਗਾ। ਔਰ ਇਹ ਅਧਿਕਾਰਤ ਰਿਕਾਰਡ ਹੈ ਮੇਰੇ ਕੋਲ, ਜਿਹੜਾ ਪੰਜਾਬ ਦੇ ਚੰਡੀਗੜ੍ਹ ਦੇ ਬਿਜਲੀ ਵਿਭਾਗ ਦਾ, ਜਿਹਦੇ ਆਧਾਰ 'ਤੇ ਅੱਜ ਉਹ ਕਨੈਕਸ਼ਨ ਕੱਟਣ ਗਏ ਇਹਨਾਂ ਕੋਠੀਆਂ ਦੇ ਸਾਹਮਣੇ, ਉਸ ਬਿੱਲ 'ਤੇ ਉੱਤੇ ਉਹ ਲਿਖੀ ਫਿਰਦੇ ਨੇ ਨੋਟ ਪੇਡ, ਨੋਟ ਪੇਡ, ਨੋਟ ਪੇਡ। ਔਰ ਇਹ ਕਦੋਂ ਦਾ ਜੀ? 7/4/2025। 7/4 ਤੱਕ ਇਹ ਬਿੱਲ ਖੜ੍ਹਾ ਹੈ, ਉਸ ਤੋਂ ਬਾਅਦ ਹੁਣ ਨਵਾਂ ਬਿੱਲ ਇੱਕ ਆ ਗਿਆ ਹੋਊਗਾ, 7/6 ਵੀ ਤਾਂ ਟੱਪ ਲਈ ਨਾ, ਅਤੇ ਇਹਦਾ ਮਤਲਬ ਉਹ ਬਿੱਲ ਜਦੋਂ ਇਹ 'ਚ ਐਡ ਹੋਊਗਾ ਤਾਂ 1,60,000 ਵਾਲਾ ਬਿੱਲ 1,80-85 ਨੂੰ ਜਾਣਾ, 1,17,000 ਵਾਲਾ ਬਿੱਲ, ਮਤਲਬ ਜੇ 20-25 ਐਡ ਹੋ ਗਿਆ ਤਾਂ ਹਿਸਾਬ ਲਾ ਲਓ 1,37-40 ਨੂੰ ਚਲਾ ਜਾਣਾ, ਜੇ 1,60,000 ਵਾਲਾ ਹੋਰ ਹੈ ਤਾਂ ਉਹ ਵੀ 1,80-85 ਦੇ ਨੇੜੇ ਜਾਣਾ, 1,00,000 ਵਾਲਾ ਵੀ 1,25,000 ਨੂੰ ਜਾਣਾ, 20-25,000 ਤਾਂ ਹੁਣ ਇਹਨਾਂ ਦੇ ਬਿੱਲ ਆ ਰਹੇ ਨੇ। ਅਤੇ ਇਸੇ ਲਈ ਤਾਂ ਨਹੀਂ ਕਿਤੇ 12-12 ਵਿਭਾਗਾਂ ਤੋਂ ਪੈਸੇ ਵਾਪਸ ਮੰਗਾ ਰਹੇ ਕਿ ਵੀ ਚੋਪਰ ਵੀ ਉਡਾਉਣਾ, ਅਸੀਂ ਕੋਠੀਆਂ ਦੇ ਬਿੱਲ ਵੀ ਭਰਨੇ ਨੇ, ਹੈ ਨਾ, ਅਸੀਂ ਸਬਸਿਡੀ ਵਾਲਾ ਪੈਸਾ ਵੀ ਅੜ ਗਿਆ, ਪੰਜਾਬ ਦੀ ਬਿਜਲੀ ਮੁਫ਼ਤ ਹੈ ਉਹ ਵੀ ਨਹੀਂ ਦੇ ਹੋ ਰਿਹਾ, ਹੈ ਨਾ, ਪੰਜਾਬ ਦੀਆਂ ਬੀਬੀਆਂ ਨੂੰ ਬੱਸਾਂ ਮੁਫ਼ਤ ਹੈ ਉਹ ਵੀ ਰੋਡਵੇਜ਼ ਨੂੰ ਦੇ ਨਹੀਂ ਹੋ ਰਿਹਾ, ਅਤੇ ਆਪਣੀ ਐਸ਼ੋ ਪਰੋਸਤ ਵੀ ਪੂਰੀ ਕਰਨੀ ਹੈ। ਸੋ ਵਿਭਾਗਾਂ ਤੋਂ ਪੈਸਾ ਵਾਪਸ ਮੰਗਾ ਰਹੇ ਹੋ ਅਤੇ ਇੱਧਰ ਤੁਹਾਤੋਂ ਬਿਜਲੀ ਦੇ ਬਿੱਲ ਤੱਕ ਤਾਰ ਨਹੀਂ ਹੁੰਦੇ, ਅਤੇ ਇਹ ਜਨਤਾ ਕੀ ਤਾਰਨਗੇ ਜੀ, ਦੇਸ਼ ਨੂੰ ਕੀ ਤਾਰਨਗੇ, ਸੂਬੇ ਨੂੰ ਕੀ ਤਾਰਨਗੇ, ਇੱਥੋਂ ਦਾ ਜਲਾ ਇਹਨਾਂ ਤੋਂ ਬਿਜਲੀ ਦਾ ਬਿੱਲ ਨਹੀਂ ਤਾਰ ਹੁੰਦਾ।
ਅੱਛਾ ਦੀਪਕ ਜੀ, ਪੰਜਾਬ ਸਰਕਾਰ ਨੇ HDFC ਬੈਂਕ ਨੂੰ ਪੈਨਲ ਸੂਚੀ ਦੇ ਵਿੱਚੋਂ ਬਾਹਰ ਕਰ ਦਿੱਤਾ ਜੀ?
ਬਿਲਕੁਲ ਜੀ, ਇਹ ਮਾਮਲਾ ਉਹੀ 12 ਵਿਭਾਗਾਂ ਤੋਂ ਫੰਡ ਵਾਪਸ ਲੈਣ ਦਾ, ਜਿਹੜੇ ਵਿਭਾਗਾਂ ਨੂੰ ਹਦਾਇਤ ਹੋਈ ਕਿ ਤੁਸੀਂ ਆਪੋ ਆਪਣੇ ਫੰਡ ਵਾਪਸ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੂੰ ਭੇਜੋ, ਖਜ਼ਾਨੇ 'ਚ ਭੇਜੋ, ਤੋ ਸਾਰੇ ਵਿਭਾਗਾਂ ਦਾ ਕਿਸੇ ਨਾ ਕਿਸੇ ਬੈਂਕ ਦੇ ਰਾਹੀਂ ਲੈਣ ਦੇਣ ਹੁੰਦਾ ਜੀ, ਅਤੇ ਉਹਨਾਂ ਨੇ ਇਸ ਬੈਂਕ ਦੇ ਰਾਹੀਂ, ਜਿਨ੍ਹਾਂ ਦਾ HDFC ਨਾਲ ਸੰਪਰਕ ਸੀਗਾ, ਉਹਨਾਂ ਨੇ HDFC ਰਾਹੀਂ ਜਿਹੜੇ ਪੈਸੇ ਵਾਪਸ ਭੇਜੇ, ਅਤੇ ਕਹਿੰਦੇ ਕਿ ਪੰਜਾਬ ਸਰਕਾਰ ਨੇ ਸਾਰੇ ਸੰਬੰਧਿਤ ਵਿਭਾਗਾਂ ਨੂੰ ਜਿਹੜੇ ਉਹਨਾਂ ਦੇ ਪੈਨਲ 'ਚ ਹੈਗੇ ਉਹਨਾਂ ਨੂੰ ਹਦਾਇਤ ਕੀਤੀ ਸੀ ਕਿ ਜਿੱਦਾਂ ਹੀ ਪੈਸਾ ਆਵੇ ਤੁਰੰਤ ਸਰਕਾਰੀ ਖਜ਼ਾਨੇ 'ਚ ਟ੍ਰਾਂਸਫਰ ਕਰੋ, ਅਤੇ HDFC ਨੇ ਥੋੜ੍ਹੀ ਦੇਰ ਕਰਕੇ,
ਅੱਛਾ,
ਮਤਲਬ ਜੇ HDFC ਬੈਂਕ ਟ੍ਰਾਂਜੈਕਸ਼ਨ ਕਰਨ 'ਚ ਕੁਝ ਘੰਟਿਆਂ ਵੀ ਦੇਰੀ ਕਰ ਦੇਵੇ ਤਾਂ ਉਹਨੂੰ ਤਾਂ ਪੈਨਲ ਤੋਂ ਬਾਹਰ ਕੀਤਾ ਜਾ ਸਕਦਾ, ਅਤੇ ਤੁਸੀਂ ਚਾਹੇ 4-4 ਮਹੀਨੇ ਤੋਂ ਬਿਜਲੀ ਦਾ ਬਿੱਲ ਨਾ ਭਰੋ, ਫਿਰ ਤੁਹਾਡਾ ਕੋਈ ਚੱਕਰ ਨਹੀਂ, ਹੈ ਨਾ। ਸੋ ਚਲੋ, ਪਰ HDFC ਬੈਂਕ ਦੇ ਉੱਤੇ ਇਸ ਲਈ ਫਿਰ ਕਾਰਵਾਈ ਕੀਤੀ ਕਿ ਤੁਸੀਂ ਆਪਣੀ ਡਿਊਟੀ ਸਹੀ ਨਹੀਂ ਨਿਭਾਈ, ਸਰਕਾਰ ਦੀ ਹਦਾਇਤ ਦੇ ਬਾਵਜੂਦ ਤੁਸੀਂ ਐਮਰਜੈਂਸੀ ਤੌਰ ਦੇ ਉੱਤੇ ਉਹਨੂੰ ਗੰਭੀਰਤਾ ਨਾਲ ਨਹੀਂ ਲਿਆ। ਹੁਣ ਇਹ ਸਾਰੀ ਪ੍ਰਕਿਰਿਆ ਤੋਂ ਬਾਅਦ ਬਕਾਇਦਾ ਤੌਰ 'ਤੇ ਪੰਜਾਬ ਸਰਕਾਰ ਨੇ ਸਾਰੇ ਵਿਭਾਗਾਂ ਨੂੰ, ਚਾਹੇ ਉਹ ਬੋਰਡ ਨੇ, ਚਾਹੇ ਉਹ ਕਾਰਪੋਰੇਸ਼ਨ ਨੇ, ਚਾਹੇ ਮੰਤਰੀਆਂ ਦੇ ਵਿਭਾਗ ਨੇ, ਹੈ ਚਾਹੇ ਪੰਚਾਇਤਾਂ ਨੇ, ਚਾਹੇ ਨਗਰ ਕੌਂਸਲ ਨਗਰ ਨਿਗਮਾਂ ਨੇ, ਸਾਰਿਆਂ ਨੂੰ ਹਦਾਇਤ ਕਰਤੀ ਕਿ ਕੋਈ ਵੀ ਸਰਕਾਰੀ ਲੈਣ ਦੇਣ HDFC ਬੈਂਕ ਨਾਲ ਨਾ ਕੀਤਾ ਜਾਵੇ, ਅਸੀਂ ਇਹਨਾਂ ਨੂੰ ਆਪਣੇ ਸਰਕਾਰੀ ਪੈਨਲ 'ਚੋਂ ਬਾਹਰ ਕਰਦੇ ਹਾਂ। ਬਾਕੀ ਸਾਰੇ ਬੈਂਕ ਜਿਨ੍ਹਾਂ ਦੀ ਸੂਚੀ ਪਹਿਲਾਂ ਤੋਂ ਹੈਗੀ ਸੀ ਉਹ ਸਾਰੀ ਸੂਚੀ ਨੱਥੀ ਕਰਕੇ ਕਿਹਾ ਗਿਆ ਕਿ ਇਹਨਾਂ ਨਾਲ ਲੈਣ ਦੇਣ ਜਿਵੇਂ ਕਰੋ, ਇੱਕ ਤਰ੍ਹਾਂ ਨਾਲ HDFC ਬੈਂਕ ਨੂੰ ਝਟਕਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਸੋ ਠੀਕ ਹੈ, ਪ੍ਰਾਈਵੇਟ ਬੈਂਕ ਹੈ ਅਤੇ ਜੇ ਪੰਜਾਬ 'ਚ ਬਿਜ਼ਨਸ ਕਰਨ ਆਇਆ ਤਾਂ ਤੁਸੀਂ ਉਹਦੇ ਨਾਲ ਇਸ ਤਰ੍ਹਾਂ ਕਰ ਸਕਦੇ ਹੋ ਵੀ ਜਦੋਂ ਸਰਵਿਸ ਵਧੀਆ ਨਹੀਂ ਦੇ ਰਿਹਾ ਫਿਰ ਇਹਨੂੰ ਬਾਹਰ ਕਰ ਦੇ। ਪਰ ਇਹ ਉਸ ਸਮੇਂ ਕਿਉਂ ਮਤਲਬ ਕਿ ਕਾਰਵਾਈ ਹੁੰਦੀ ਜਦੋਂ ਸਰਕਾਰ ਨਾਲ ਆਪਣੇ 'ਤੇ ਆਈ, ਇਹੀ ਪ੍ਰਾਈਵੇਟ ਬੈਂਕ ਲੋਕਾਂ ਨੂੰ ਕਿਵੇਂ ਜਾਲ 'ਚ ਫਸਾ ਕੇ ਲੋਨਾਂ 'ਚ ਘਿਰਦੇ ਨੇ, ਕਿਵੇਂ ਫਿਰ ਉਹਨਾਂ ਦੀਆਂ ਜ਼ਮੀਨਾਂ ਕੁਰਕ, ਟਰੈਕਟਰ ਕੁਰਕ, ਕਿਵੇਂ ਘਰ ਬਾਰ ਕੁਰਕ, ਕਿਵੇਂ ਕਾਰਾਂ ਗੱਡੀਆਂ ਦੀਆਂ ਕਿਸਤਾਂ ਟੁੱਟਣ 'ਤੇ ਕਾਰਾਂ ਗੱਡੀਆਂ ਮੋਟਰਸਾਈਕਲ ਚੱਕ ਲਿਆਓ, ਜਦੋਂ ਕਿ ਕਾਨੂੰਨੀ ਤੌਰ 'ਤੇ ਨਹੀਂ ਕਾਰਵਾਈ ਕੀਤੀ ਜਾ ਸਕਦੀ, ਉਸ ਸਮੇਂ ਸਰਕਾਰਾਂ ਕਿਉਂ ਨਹੀਂ ਇਹਨਾਂ ਬੈਂਕਾਂ ਨੂੰ ਚਾਲਣਾ ਕਰਦੀਆਂ ਜੀ? ਉਸ ਸਮੇਂ ਕਿਉਂ ਨਹੀਂ ਕਹਿੰਦੇ ਤੁਹਾਨੂੰ ਪੈਨਲ 'ਚੋਂ ਬਾਹਰ ਕਰ ਦਾਂਗੇ? ਮਤਲਬ ਲੋਕਾਂ ਨਾਲ ਜੋ ਹੁੰਦਾ ਹੋ ਹੀ ਜਾਵੇ। ਜੇ ਪਹਿਲਗਾਮ ਦੇ ਵਿੱਚ ਰਿਪੋਰਟ ਮਿਲ ਗਈ ਸਰਕਾਰ ਨੂੰ ਕਿ ਇੱਥੇ ਅਟੈਕ ਹੋ ਸਕਦਾ ਤਾਂ ਮੋਦੀ ਦਾ ਦੌਰਾ ਰੱਦ ਹੋਊਗਾ, ਸੈਲਾਨੀਆਂ ਦੀ ਫੇਰੀ ਨਹੀਂ। ਸੋ ਉਸੇ ਤਰ੍ਹਾਂ ਕਿ ਜੇ ਸਰਕਾਰ ਦਾ ਕੋਈ ਨੁਕਸਾਨ ਹੋਊਗਾ ਫਿਰ ਬੈਂਕ ਪੈਨਲ 'ਚੋਂ ਬਾਹਰ ਹੋਊਗਾ, ਲੋਕਾਂ ਦਾ ਨੁਕਸਾਨ ਹੁੰਦਾ ਹੋ ਹੀ ਜਾਵੇ, ਕਿਉਂ ਜੀ ਉੱਥੇ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਬਣਦੀ। ਸੋ ਇਹ ਦੋਹਰਾ ਵਿਵਹਾਰ ਵੀ ਇਸ ਘਟਨਾ ਨਾਲ ਜਾਗਰ ਕੀਤਾ, ਅਤੇ ਬਾਕੀ ਬੈਂਕਾਂ ਨੂੰ ਮਿਲਣ ਦਾ ਕੰਨ ਕਰਤੇ ਕਿ ਤੁਰੰਤ ਵਾਪਸ ਭੇਜੋ, ਅਤੇ ਇੱਥੋਂ ਅੰਦਾਜ਼ਾ ਲਾਓ ਜੀ ਕਿ ਜਿਹੜੇ 2-4 ਘੰਟੇ ਦਾ ਇੰਤਜ਼ਾਰ ਨਹੀਂ ਕਰ ਸਕੇ, ਇਹਦਾ ਮਤਲਬ ਸਰਕਾਰ 'ਚ ਆਰਥਿਕ ਸੰਕਟ ਕਿੱਡਾ ਵੱਡਾ ਹੈ, ਪੰਜਾਬ ਦੀ ਆਰਥਿਕ ਹਾਲਤ ਕਿੰਨੀ ਮਾੜੀ ਹੋਊਗੀ, ਇਹਦਾ ਅੰਦਾਜ਼ਾ ਵੀ ਤੋਂ ਲੱਗਦਾ।
ਬਿਲਕੁਲ ਬਿਲਕੁਲ। ਅੱਛਾ ਦੀਪਕ ਜੀ, ਕਰੋਨਾ ਵਾਇਰਸ ਦੇ ਕੇਸਿਸ ਫੇਰ ਵਧਣ ਲੱਗ ਗਏ ਜੀ, ਇੱਕ ਨਵਾਂ ਵੇਰੀਐਂਟ ਕਹਿ ਰਹੇ ਆਇਆ, ਉਹ ਨਵੇਂ ਵੇਰੀਐਂਟ ਦੇ ਕੇਸਿਸ ਨੇ, ਪਾਬੰਦੀਆਂ ਕਹਿੰਦੇ ਫੇਰ ਲੱਗ ਸਕਦੀਆਂ ਨੇ?
ਬਿਲਕੁਲ ਜੀ, ਇਹ ਅਸਾਰ ਕਾਫੀ ਹੱਦ ਤੱਕ ਬਣ ਗਏ ਨੇ ਕਿ ਪਾਬੰਦੀਆਂ ਫੇਰ ਲੱਗ ਸਕਦੀਆਂ ਨੇ। ਇਹ ਤਾਜ਼ਾ ਕਰੋਨਾ ਵਾਇਰਸ ਦੇ ਹਵਾਲੇ ਨਾਲ ਹੁਣ ਤੱਕ ਭਾਰਤ ਦੇ ਵਿੱਚ 15,768 ਦੇ ਕਰੀਬ ਕੇਸ ਆ ਚੁੱਕੇ ਨੇ, ਜਿਨ੍ਹਾਂ 'ਚੋਂ ਅੱਜ ਦੀ ਤਰੀਕ 'ਚ ਵੀ 7,000 ਤੋਂ ਵੱਧ ਐਕਟਿਵ ਕੇਸ ਨੇ, 7,121 ਐਕਟਿਵ ਕੇਸ ਇਸ ਮੌਕੇ ਵੀ ਨੇ। ਅਤੇ ਇਸੇ ਤਰ੍ਹਾਂ ਮਤਲਬ ਜੇ ਮੈਂ ਗੱਲ ਕਰਾਂ, 74 ਤੋਂ ਵੱਧ ਮੌਤਾਂ ਹੁਣ ਤੱਕ ਕਰੋਨਾ ਕਾਰਨ, ਇਸ ਨਵੇਂ ਵਾਇਰਸ ਕਾਰਨ ਹੋ ਚੁੱਕੀਆਂ ਨੇ। ਪਰ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਰੋਕ ਲੱਗਣ ਦੀ, ਉਹਦਾ ਖਤਰਾ ਕਿੱਥੋਂ ਪੈਦਾ ਹੋਇਆ ਕਿ ਆਉਣ ਸਮੇਂ ਫਿਰ ਰੋਕਾਂ ਲੱਗ ਸਕਦੀ? ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੁਣ ਕੋਈ ਵੀ ਆਮ ਵਿਅਕਤੀ ਜਲਦੀ ਕਿਤੇ ਮੁਲਾਕਾਤ ਨਹੀਂ ਕਰ ਸਕੇਗਾ ਇਸ ਕਰੋਨਾ ਵਾਇਰਸ ਕਰਕੇ। ਜਿਹੜੇ ਮੰਤਰੀਆਂ ਨੇ ਉਹਨਾਂ ਦੀਆਂ ਨੇ, ਜਿਹੜੇ ਉਹਨਾਂ ਦੇ ਮੈਂਬਰ ਪਾਰਲੀਮੈਂਟ ਨੇ ਜਾਂ ਕਿਸੇ ਅਫਸਰ ਅਧਿਕਾਰੀ ਨੇ ਮਿਲਣਾ, ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਤੋਂ ਪਹਿਲਾਂ ਉਸ ਵਿਅਕਤੀ ਨੂੰ ਆਪਣਾ ਕਰੋਨਾ ਟੈਸਟ ਕਰਾਉਣਾ ਪਏਗਾ ਜੀ। RT-PCR ਦੀ ਰਿਪੋਰਟ, ਉਹਦਾ ਟੈਸਟ ਹੋਏਗਾ, ਉਹਦੀ ਰਿਪੋਰਟ ਮਿਲੇਗੀ, ਉਹ ਤੋਂ ਬਾਅਦ ਅੰਦਰ ਉਹਦੀ ਮੁਲਾਕਾਤ ਹੋਏਗੀ। ਇਹ ਹਦਾਇਤ, ਇਹ ਫਰਮਾਨ ਜਾਰੀ ਹੋ ਗਿਆ। ਸੋ ਇੱਥੋਂ ਅੰਦਾਜ਼ਾ ਲਾ ਲਓ ਕਿ ਜੇ ਪ੍ਰਧਾਨ ਮੰਤਰੀ ਦੇ ਵੱਲੋਂ ਇਹ ਗੱਲ ਜਾਰੀ ਹੈ, ਤਾਂ ਮਤਲਬ ਆਉਂਦੇ ਸਮੇਂ 'ਚ ਕੀ ਕੋਈ ਸਖ਼ਤ ਫਿਰ ਕਦਮ ਚੁੱਕੇ ਜਾ ਸਕਦੇ ਨੇ, ਫਿਰ ਕੋਈ ਰੋਕਾਂ ਲੱਗ ਸਕਦੀਆਂ ਨੇ, ਇਹ ਵੀ ਸਵਾਲ ਖੜਾ ਹੋ ਗਿਆ। ਇਹਦੇ ਨਾਲ ਇੱਕ ਵਾਰ ਫਿਰ ਇਹ ਚਰਚਾ ਤੁਰ ਪਈ ਕਿ ਕਰੋਨਾ ਵਾਇਰਸ ਹੈ ਵੀ ਕਿ ਇੱਕ ਡਰਾਵਾ ਧਮਕਾਵਾ ਆਮ ਬਿਮਾਰੀ ਨੂੰ ਇਹ ਉਸ ਹਵਾਲੇ 'ਚ ਪਾ ਕੇ ਲੋਕਾਂ ਦੇ ਕਿਸੇ ਨੇ ਟੀਕੇ ਵੇਚਣੇ, ਕਿਸੇ ਨੇ ਕੁਛ ਧੰਦਾ ਚਲਾਉਣਾ, ਕਿਤੇ ਉਹ ਤਾਂ ਨਹੀਂ, ਇੱਕ ਵਾਰ ਫਿਰ ਦੋਹਰੀ ਚਰਚਾ ਤੁਰ ਪਈ ਹੈ। ਪਰ ਜੇ ਮੈਂ ਕੇਸਾਂ ਦੇ ਹਵਾਲੇ ਨਾਲ ਗੱਲ ਕਰਾਂ ਜੀ, ਸਭ ਤੋਂ ਵੱਧ ਕੇਸ ਜੇ ਕਿਤੇ ਆ ਰਹੇ ਨੇ ਭਾਰਤ 'ਚ ਤਾਂ ਕੇਰਲਾ 'ਚ ਆ ਰਹੇ ਨੇ। ਇਸ ਸਮੇਂ ਕੇਰਲਾ 'ਚ ਐਕਟਿਵ ਕੇਸ 2223 ਨੇ, 2000 223 ਐਕਟਿਵ ਕੇਸ ਨੇ। ਦੂਏ ਨੰਬਰ ਉੱਤੇ ਗੁਜਰਾਤ ਹੈ ਜੀ, ਜਿੱਥੇ 1223 ਕੇਸ ਹੈ, 1223 ਕੇਸ। ਤੀਸਰੇ ਨੰਬਰ 'ਤੇ ਦਿੱਲੀ ਹੈ ਜਿੱਥੇ 757 ਕੇਸ ਨੇ। ਚੌਥੇ ਨੰਬਰ ਦੇ ਉੱਤੇ ਜੀ ਪੱਛਮੀ ਬੰਗਾਲ ਹੈ, 747 ਕੇਸ ਨੇ। ਅਤੇ ਪੰਜਵੇਂ ਨੰਬਰ 'ਤੇ ਮਹਾਰਾਸ਼ਟਰ ਹੈ, 615 ਕੇਸ ਨੇ। ਸੋ ਟੌਪ 5 ਦੇ ਵਿੱਚ ਇਹ ਆਉਂਦੇ ਨੇ। ਜੇ ਮੈਂ ਪੰਜਾਬ ਦੀ ਗੱਲ ਕਰਾਂ, ਪੰਜਾਬ 'ਚ ਹੁਣ ਤੱਕ 33 ਕੇਸ ਆ ਚੁੱਕੇ ਨੇ ਜਿਹੜੇ ਐਕਟਿਵ ਕੇਸ ਨੇ। ਇਸ ਮੌਕੇ ਕੁੱਲ ਕੇਸ ਤਾਂ 53 ਆਏ ਨੇ, ਐਕਟਿਵ ਕੇਸ 33 ਨੇ। ਇਸੇ ਤਰ੍ਹਾਂ ਚੰਡੀਗੜ੍ਹ ਦੇ ਐਕਟਿਵ ਕੇਸ 3 ਨੇ। ਪਰ ਜੇ ਮੈਂ ਮੌਤਾਂ ਦੀ ਗੱਲ ਕਰਾਂ ਤਾਂ ਕੁੱਲ ਮੌਤਾਂ ਹੁਣ ਤੱਕ 74 ਹੋ ਚੁੱਕੀਆਂ। ਅਤੇ ਤੁਸੀਂ ਇਹ ਦੇਖੋ ਕਿ ਟੌਪ 5 ਦੇ ਵਿੱਚ ਕੇਰਲਾ ਨੰਬਰ 1 'ਤੇ ਸੀ, ਮਹਾਰਾਸ਼ਟਰ ਨੰਬਰ 5 'ਤੇ ਸੀ। ਕੇਰਲਾ 'ਚ ਐਕਟਿਵ ਕੇਸ 2000 ਤੋਂ ਵੱਧ ਨੇ ਅਤੇ ਮਹਾਰਾਸ਼ਟਰ 'ਚ ਸਿਰਫ 615 ਨੇ। ਪਰ ਦੋਵਾਂ ਸੂਬਿਆਂ 'ਚ 19-19 ਮੌਤਾਂ ਕਰੋਨਾ ਦੇ ਕੋਟੇ 'ਚੋਂ ਹੋ ਚੁੱਕੀਆਂ ਨੇ। ਅਤੇ ਇਸੇ ਤਰ੍ਹਾਂ ਕਰਨਾਟਕਾ 'ਚ 11 ਮੌਤਾਂ ਹੋਈਆਂ ਨੇ। ਇਸੇ ਤਰ੍ਹਾਂ ਦਿੱਲੀ ਦੇ ਵਿੱਚ 8 ਮੌਤਾਂ ਹੁਣ ਤੱਕ ਹੋ ਚੁੱਕੀਆਂ ਨੇ। ਸੋ ਪੰਜਾਬ ਦੇ ਵਿੱਚ ਵੀ ਮਤਲਬ ਕਿ 2 ਮੌਤਾਂ ਕਰੋਨਾ ਕਾਰਨ ਹੋ ਚੁੱਕੀਆਂ ਨੇ। ਸੋ 7,121 ਐਕਟਿਵ ਕੇਸ ਨੇ ਜੀ। 74 ਦੀ ਇਹ ਨਵਾਂ ਵਾਇਰਸ ਜਾਨ ਲੈ ਚੁੱਕਿਆ। ਮੈਡੀਕਲ ਧਿਰਾਂ ਦਾ ਕਹਿਣਾ ਕਿ ਉਵੇਂ ਤਰ੍ਹਾਂ ਦਾ ਹੀ ਆ ਜਿਵੇਂ ਪਿਛਲੀ ਵਾਰ ਕਿਹਾ ਜਾਂਦਾ ਸੀ, ਬੱਚਿਆਂ 'ਤੇ, ਬਜ਼ੁਰਗਾਂ 'ਤੇ, ਔਰਤਾਂ 'ਤੇ ਜਾਂ ਪਹਿਲਾਂ ਤੋਂ ਕਿਸੇ ਰੋਗ ਨਾਲ ਜੂਝ ਰਹੇ ਲੋਕਾਂ 'ਤੇ ਇਹ ਵਾਇਰਸ ਜ਼ਿਆਦਾ ਖਤਰਨਾਕ ਤਰੀਕੇ ਨਾਲ ਅਟੈਕ ਕਰਦਾ। ਸੋ ਜਿਹ 'ਚੋਂ ਇਹ ਖਤਰਾ ਪੈਦਾ ਕਿ ਫਿਰ ਨਾ ਕਿਤੇ ਰੋਕ ਲੱਗ ਜਾਵੇ, ਕਿਉਂਕਿ ਐਵਰੇਜ ਹਰ ਰੋਜ਼ 300 ਤੋਂ 350 ਕੇਸ ਹਰ ਰੋਜ਼ ਆ ਰਹੇ ਨੇ। ਪਿਛਲੇ 10 ਦਿਨਾਂ 'ਚ 3,000 ਨਵੇਂ ਮਾਮਲੇ ਆਏ ਆ ਅਤੇ ਇਹਨਾਂ 10 ਦਿਨਾਂ 'ਚ 40 ਬੰਦਿਆਂ ਦੀ ਜਾਨ ਵੀ ਗਈ ਹੈ। ਸੋ ਹੁਣ ਹਰ ਰੋਜ਼ 350 ਦੀ ਐਵਰੇਜ ਨਾਲ ਕੇਸ ਆ ਰਹੇ ਨੇ। ਅਤੇ ਮੋਦੀ ਜੀ ਨੂੰ ਮਿਲਣ ਤੋਂ ਪਹਿਲਾਂ ਕਰੋਨਾ ਟੈਸਟ ਜੇ ਜ਼ਰੂਰੀ ਆ ਤਾਂ ਹੋ ਸਕਦਾ ਹਦਾਇਤਾਂ ਹੋਰਨਾਂ ਪੱਧਰਾਂ 'ਤੇ ਵੀ ਆ ਜਾਣ ਅਤੇ ਫਿਰ ਹੌਲੀ ਹੌਲੀ ਪੂਰੇ ਮੁਲਕ 'ਚ ਇੱਕ ਵਾਰ ਫਿਰ ਕਰੋਨਾ ਦੀ ਚਰਚਾ ਤੁਰੀ ਹੈ, ਫਿਕਰਮੰਦੀ ਹੈ।
ਦੀਪਕ ਜੀ, ਵੈਕਸੀਨੇਸ਼ਨ ਦਾ ਕੀ ਹਾਲ ਹੈ? ਲੋਕ ਵੈਕਸੀਨ ਲਵਾ ਰਹੇ ਆ ਜੀ? 2 ਜਿਹੜੀਆਂ ਵੈਕਸੀਨਸ ਲਵਾਉਣੀਆਂ ਲਾਜ਼ਮੀ ਕੀਤੀਆਂ ਗਈਆਂ ਸਾਡੀ ਸਰਕਾਰ ਵੱਲੋਂ ਵੀ ਕੀਤੀਆਂ ਗਈਆਂ ਸੀ, 2-2 ਤਾਂ ਲੋਕਾਂ ਨੇ ਲਵਾ ਲਈਆਂ, ਪਰ ਇੱਕ ਕਰੋਨਾ ਵਾਇਰਸ ਦੀ ਵੈਕਸੀਨ ਨੂੰ ਵੀ ਕਹਿੰਦੇ ਵੀ ਹਰ ਸਾਲ ਲਵਾਈ ਜਾਵੇ, ਨਵੇਂ ਵੇਰੀਅੰਟ ਦੇ ਹਿਸਾਬ ਨਾਲ ਵੈਕਸੀਨ ਬਣਾਈ ਜਾਂਦੀ ਹੈ, ਸਾਡੇ ਇੱਥੇ ਕੈਂਪੇਨਸ ਚਲਾਈਆਂ ਜਾਂਦੀਆਂ ਵੀ ਵੈਕਸੀਨ ਲਵਾਓ, ਉੱਥੇ ਲਵਾ ਰਹੇ ਆ ਜੀ ਲੋਕ ਵੈਕਸੀਨ?
ਦੇਖੋ, ਉੱਥੇ ਪਹਿਲਾ ਟੀਕਾ ਤਾਂ ਬਹੁਤ ਵੱਡੇ ਪੱਧਰ 'ਤੇ ਲੱਗਿਆ ਭਾਰਤ 'ਚ, ਦੂਸਰਾ ਟੀਕਾ ਫਿਰ ਉਸ ਸ਼ਰਤ ਦੇ ਆਧਾਰ 'ਤੇ ਲੱਗਿਆ ਕਿ ਜੇ ਤੁਸੀਂ ਸਰਕਾਰੀ ਮੁਲਾਜ਼ਮਾਂ ਕੋਲ ਤੁਹਾਨੂੰ ਦਫ਼ਤਰ 'ਚ ਨਹੀਂ ਵੜਨ ਦੇਵਾਂਗੇ, ਜੇ ਤੁਸੀਂ ਸਕੂਲ 'ਚ ਪੜ੍ਹਦੇ ਹੋ, ਕਾਲਜ ਪੜ੍ਹਦੇ ਹੋ, ਫਿਰ ਤੁਹਾਨੂੰ ਐਂਟਰ ਨਹੀਂ ਕਰਨ ਦੇਵਾਂਗੇ, ਜੇ ਟੀਚਰ ਹੋ ਫਿਰ ਤੁਹਾਨੂੰ ਆਉਣ ਨਹੀਂ ਦੇਵਾਂਗੇ, ਇਸ ਲਈ ਦੂਜੇ ਟੀਕੇ ਉਵੇਂ ਲੱਗੇ, ਜਾਂ ਮੈਂ ਵਿਦੇਸ਼ ਜਾਣਾ, ਮੈਂ ਵਿਦੇਸ਼ ਆਉਣਾ, ਇਸ ਲਈ ਲੱਗੇ। ਅਤੇ ਪਰ ਉਹ ਤੋਂ ਬਾਅਦ ਫਿਰ ਇੱਕ ਸਪੈਸ਼ਲ ਡੋਜ਼ ਆਈ ਸੀ, ਉਹ ਕਿਸੇ ਨਹੀਂ ਲਵਾਈ, ਅਤੇ ਦੂਜੀ ਡੋਜ਼ ਵੀ ਜ਼ਿਆਦਾਤਰ ਨਹੀਂ ਲੱਗੀ। ਅਤੇ ਹੁਣ ਫਿਰ ਜੇ ਇਹ ਨਵੇਂ ਸਿਰੇ ਤੋਂ ਚਰਚਾ ਤੁਰਦੀ ਆ, ਜਿਹਦਾ ਡਰ ਪੈ ਪੈਂਦਾ, ਫਿਰ ਹੋ ਸਕਦਾ ਲੱਗ ਜਾਣ। ਮੈਂ ਤਾਂ ਹੀ ਗੱਲ ਕਰ ਰਿਹਾ ਜੀ ਕਿ ਪੈਰਲ ਗੱਲ ਤੁਰ ਪਈ ਕਿ ਫਿਰ ਇਹ ਟੀਕੇ ਵਿੱਚ ਤਾਂ ਧੰਦਾ ਤਾਂ ਨਹੀਂ। ਬੇਸ਼ੱਕ ਭਾਰਤ 'ਚ ਐਲਾਨ ਕੀਤਾ ਜਾਂਦਾ ਡੰਕੇ ਦੀ ਚੋਟ 'ਤੇ ਕਿ ਸਰਕਾਰ ਵੱਲੋਂ ਟੀਕੇ ਮੁਫ਼ਤ, ਜਸਪ੍ਰੀਤ ਜੀ, ਟੀਕੇ ਮੁਫ਼ਤ ਕਿਵੇਂ ਹੋ ਸਕਦੇ ਆ? ਲੋਕਾਂ ਦੀ ਜੇਬ 'ਚੋਂ ਤੁਸੀਂ ਸਿੱਧਾ ਪੈਸਾ ਨਹੀਂ ਲੈ ਰਹੇ, ਪਰ ਤੁਸੀਂ ਜਿਹੜੇ ਮੁਲਕਾਂ ਤੋਂ ਡੋਜ਼ ਤਿਆਰ ਕਰਾ ਰਹੇ ਹੋ, ਜਿਹੜੀ ਸੰਸਥਾ ਰਾਹੀਂ ਬਣ ਕੇ ਆ ਰਹੇ ਨੇ, ਉਹਨਾਂ ਨੂੰ ਸਰਕਾਰ ਤਾਂ ਅਦਾ ਕਰ ਰਹੀ ਹੈ, ਅਤੇ ਉਹ ਸਰਕਾਰ ਕਿਹੜਾ ਘਰੋਂ ਲਿਆਉਂਦੀ ਹੈ ਜੀ? ਮੋਦੀ ਜੀ ਨੇ ਜਾਂ ਅਮਿਤ ਸ਼ਾਹ ਜੀ ਨੇ ਘਰੋਂ ਤਾਂ ਲਿਆਉਣੇ ਨਹੀਂ, ਨਿਰਮਲਾ ਸੀਤਾਰਮਨ ਜੀ ਨੇ ਘਰੋਂ ਤਾਂ ਆਪਣੇ ਬੈਂਕ 'ਚ ਪਾ ਨਹੀਂ ਲਿਆਉਣੇ ਪੈਸੇ, ਉਹ ਲੋਕਾਂ ਦੇ ਟੈਕਸ 'ਚੋਂ ਹੀ ਜਾਣੇ ਆ,
ਟੈਕਸ ਪੇਅਰਸ ਮਨੀ ਹੈ,
ਮੁਫ਼ਤ ਕਿਵੇਂ? ਤੇ ਇਸ ਲਈ ਇਹ ਵੀ ਚਰਚਾ ਹੈ ਕਿ ਇਹ ਕਿਤੇ ਇੱਕੋ ਬੰਦੇ ਦਾ ਫੈਲਾਅ ਤਾਂ ਨਹੀਂ ਸਾਰਾ ਕੁਛ, ਹੈ ਜਿਹੜਾ ਦੁਨੀਆ ਚਲਾਉਂਦਾ ਹੁਣ, ਮਤਲਬ ਕਿ ਆਪਣੇ ਆਪ ਨੂੰ ਰੱਬ ਸਮਝਦੇ ਹੋ ਲੋਕ, ਕਿਤੇ ਉਹਦਾ ਖੇਲਾ ਤਾਂ ਨਹੀਂ ਦੁਬਾਰਾ ਤੁਰ ਪਈ ਹੈ ਜੀ ਗੱਲ?
ਦੀਪਕ ਜੀ, ਖਬਰਾਂ ਸਾਡੇ ਨਾਲ ਸਾਂਝੀਆਂ ਕਰਨ ਵਾਸਤੇ ਤੁਹਾਡਾ ਬਹੁਤ ਧੰਨਵਾਦ। ਥੈਂਕ ਯੂ ਜੀ।
ਬਹੁਤ ਸ਼ੁਕਰੀਆ, ਧੰਨਵਾਦ।